ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸੁੰਦਰੀ। ਆਓ ਉਸ ਦਾ 13ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਵਿੱਚ ਛੋਟੇ ਘੱਲੂਘਾਰੇ ਦਾ ਜ਼ਿਕਰ ਹੈ। ਸਰਦਾਰ ਸ਼ਾਮ ਸਿੰਘ ਦਾ ਜਥਾ ਨਦੀ ਤੋਂ ਪਾਰ ਪੰਜਕੋਹ 'ਤੇ ਡੇਰੇ ਲਾਈ ਬੈਠਾ ਸੀ। ਹਰ ਸਿੰਘ ਭੋਜਨ ਦਾ ਆਹਰ ਕਰ ਰਹੇ ਸਨ। ਸਰਦਾਰ ਸਾਹਿਬ ਵੀ ਇੱਕ ਮੈਦਾਨ ਵਿੱਚ ਬੈਠੇ ਬਲਵੰਤ ਸਿੰਘ ਨੂੰ ਉਡੀਕ ਰਹੇ ਸਨ ਕਿ ਅਚਾਨਕ ਬਲਵੰਤ ਸਿੰਘ ਆਪਣੇ ਸਾਥੀਆਂ ਸਣੇ ਸਤਵੰਤੀ ਭੈਣ ਨੂੰ ਸਹੀ ਸਲਾਮਤ ਲੈ ਕੇ ਪਹੁੰਚ ਪਿਆ। ਸੁੰਦਰੀ ਨੂੰ ਵੇਖ ਕੇ ਸ਼ਾਮ ਸਿੰਘ ਵੱਡਾ ਗਦਗਦ ਹੋਇਆ ਔਰ ਸਿਰ 'ਤੇ ਪਿਆਰ ਦੇ ਕੇ ਪਾਸ ਬਿਠਾਇਆ। ਇਹ ਖੁਸ਼ੀ ਦੀ ਖਬਰ ਅੱਖ ਦੇ ਫੋਰ ਵਿੱਚ ਸਭ ਖਾਲਸੇ ਨੇ ਸੁਣ ਪਾਈ ਔਰ ਦੇਵੀ ਭੈਣ ਨੂੰ ਇੱਕ ਇੱਕ ਜਣਾ ਆਣ ਕੇ ਮਿਲਿਆ। ਸੁੰਦਰੀ ਭਾਵੇਂ ਆਪਣੇ ਧਰਮ 'ਤੇ ਨਿਸ਼ਚੇਵਾਨ ਹੋਣ ਕਰਕੇ ਬੜੀ ਹੱਠੀ ਹੋ ਰਹੀ ਸੀ, ਪਰੰਤੂ ਇਸ ਕਸ਼ਟ ਵਿਖੇ ਰੰਗ ਕੁਝ ਕੋਪੀਲਾ ਪੈ ਗਿਆ ਸੀ ਔਰ ਚਿਹਰਾ ਉਤਾਰੇ ਵਿਖੇ ਹੋ ਗਿਆ ਸੀ। ਇਹ ਗੱਲ ਕੇਵਲ ਧਰਮ ਕੌਰ ਨੇ ਤਾੜੀ ਸੀ, ਜਿਸ ਦਾ ਲੂੰ ਲੂੰ ਸੁੰਦਰੀ ਦੇ ਪ੍ਰੇਮ ਵਿੱਚ ਰਤਾ ਹੋਇਆ ਸੀ। ਗੱਲ ਕਾਦੀ ਸੁੰਦਰੀ ਔਰ ਸਰਬੱਤ ਖਾਲਸੇ ਨੇ ਭੋਜਨ ਛੱਕਿਆ ਔਰ ਥੋੜ੍ਹੇ ਚਿਰ ਮਗਰੋਂ ਕੂਚ ਕਰ ਦਿੱਤਾ ਅਤੇ ਮੰਜ਼ਿਲ ਮਾਰ ਕੇ ਕਾਨੂਵਾਲ ਦੇ ਲਾਗੇ ਆਪਣੇ ਭਰਾਵਾਂ ਪਾਸ ਚੱਲ ਵਿੱਚ ਜਾ ਅਪੜੇ। ਸਰਦਾਰ ਸ਼ਾਮ ਸਿੰਘ ਦੇ ਅਪਣਨ ਤੋਂ ਅੱਗੇ ਸਰਦਾਰ ਕਰੋੜਾ ਸਿੰਘ, ਸਰਦਾਰ ਹਰੀ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦ, ਨਵਾਬ ਕਪੂਰ ਸਿੰਘ, ਸਰਦਾਰ ਸੁੱਖਾ ਸਿੰਘ, ਸਰਦਾਰ ਜਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਗੁਰਦਿਆਲ ਸਿੰਘ, ਸਰਦਾਰ ਹੀਰਾ ਸਿੰਘ ਅਤੇ ਸਰਦਾਰ ਗੁਰਬਖਸ਼ ਸਿੰਘ ਆਦਿ ਜਥੇਦਾਰ ਸਰਦਾਰ, ਜੋ ਉਸ ਸਮੇਂ ਖਾਲਸੇ ਵਿੱਚ ਆਗੂ ਸਨ ਔਰ ਵੱਡੇ ਯੋਧੇ ਅਤੇ ਸੱਚੇ ਸਿੰਘ ਸਨ, ਅਪੜ ਚੁੱਕੇ ਸਨ। ਜਦ ਸਰਦਾਰ ਸ਼ਾਮ ਸਿੰਘ ਪਹੁੰਚਿਆ ਤਦ ਵੱਡੇ ਆਦਰ ਭਾਅ ਨਾਲ ਕੀ ਭਰਾਵਾਂ ਨਾਲੋਂ ਵੀ ਅਧਿਕ ਸਨੇਹ ਨਾਲ ਮਿਲੇ। ਸੁੰਦਰੀ ਦੀ ਵਿਥਿਆ ਅਤੇ ਜਸ ਅਤੇ ਪੰਜ ਸੇਵਾ ਦਾ ਚਰਚਾ ਵੀ ਸਾਰੇ ਫੈਲਿਆ ਹੋਇਆ ਸੀ। ਉਹ ਵੀ ਸਭਨਾਂ ਨੂੰ ਮਿਲ ਕੇ ਖੁਸ਼ ਹੋਈ। ਅੱਜ ਭਾਵੇਂ ਸਾਰੇ ਸਿੰਘ ਵਿਪਤ ਕਾਲ ਵਿੱਚ ਇਕੱਠੇ ਹੋਏ ਸਨ, ਪਰ ਉਹਨਾਂ ਦਾ ਪ੍ਰੇਮ ਅਜਿਹਾ ਸੀ ਕਿ ਜਿਸ ਦੀ ਉਪਮਾ ਇਸ ਜਗਤ ਵਿੱਚ ਮਾਨੋ ਨਹੀਂ। ਪਰ ਸੱਚਮੁੱਚ ਇਹ ਸਾਰੇ ਇੱਕ ਮਾਤਾ ਪਿਤਾ ਦੀ ਔਲਾਦ ਸਨ ਔਰ ਸਭ ਸੱਕੇ ਭਰਾ ਸਨ। ਕਿਸੇ ਭਰਾ ਨੂੰ ਕਿਸੇ ਨਾਲ ਵੈਰ ਨਹੀਂ ਸੀ। ਸਭ ਦੇ ਸੀਨੇ ਪੰਥਕ ਪਿਆਰ ਨਾਲ ਭਰੇ ਪਏ ਸਨ। ਵੱਡੇ ਛੋਟੇ ਸਾਰੇ ਇੱਕ ਦੂਜੇ ਨਾਲ ਕਿਸੇ ਗੱਲ ਦਾ ਵੇਰਵਾ ਨਹੀਂ ਰੱਖਦੇ ਸਨ। ਗੁਰੂ ਦਾ ਪਿਆਰ ਦਿਲ ਵਿੱਚ ਸੀ ਅਤੇ ਪੰਥ ਲਈ ਸਭ ਦੇ ਆਦਰ ਕੁਰਬਾਨੀ ਭਰੀ ਪਈ ਸੀ। ਸਾਰੇ ਬਾਣੀ ਦੇ ਪ੍ਰੇਮੀ ਸਨ ਅਤੇ ਉੱਚੇ ਆਚਰਣ ਵਾਲੇ ਸਨ। ਜਥੇਦਾਰ ਸਰਦਾਰ ਤਾਂ ਸਨ, ਪਰ ਬੰਦੋਬਸਤ ਦੀ ਖਾਤਰ ਉਂਝ ਤਾਂ ਆਪਣੇ ਆਪ ਨੂੰ ਵੀਰਾਂ ਦੇ ਵੀਰ ਜਾਣਦੇ ਸਨ, ਪਰ ਸਿੰਘ ਜਥੇਦਾਰਾਂ ਦਾ ਸਨਮਾਨ ਬੜੇ ਹੀ ਕਰਦੇ ਸਨ। ਜਥੇਦਾਰ ਦੇ ਹੁਕਮ ਤੋਂ ਕੋਈ ਸਿਰ ਨਹੀਂ ਸੀ ਫੇਰਦਾ। ਰਾਤ ਨੂੰ ਫਿਰ ਗੁਰਮਤਾ ਹੋਇਆ। ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲਿਆਏ ਕਿ ਲਖਪਤ ਕੋਈ ਲਗਭਗ ਲੱਖ ਸੈਨਾ ਪੈਦਲ ਪਿਆਦੇ ਔਰ ਤੋਪਖਾਨਾ ਲੈ ਕੇ ਇਸ ਪਾਸੇ ਦੱਬੀ ਆ ਰਿਹਾ ਹੈ। ਖਾਲਸੇ ਨੇ ਸੋਚਿਆ ਕਿ ਸਾਡਾ ਜਥਾ ਵੀ 25,000 ਹੋ ਸੀ, ਪਰ ਉਹ ਲੱਖਾਂ ਦੀ ਗਿਣਤੀ ਵਿੱਚ ਹਨ। ਫਿਰ ਸਾਡੇ ਪਾਸ ਸਮਾਨ ਕੁਛ ਨਹੀਂ, ਅੰਨਦਾਣੇ ਦਾ ਪੂਰਾ ਬੰਦੋਬਸਤ ਨਹੀਂ, ਕੀ ਕੀਤਾ ਜਾਏ? ਇਸ ਵੇਲੇ ਜੋ ਵਿਚਾਰਾਂ ਔਰ ਦਲੀਲਾਂ ਅਤੇ ਦਾਨਾਈ ਦੀ ਬਹਿਸ ਹੋਈ ਉਸਦੀ ਉਪਮਾ ਨਹੀਂ ਹੋ ਸਕਦੀ। ਨਿੱਤ ਦੀਆਂ ਲੋੜਾਂ ਅਤੇ ਦੁੱਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਅਤੇ ਜੋ ਜਾਨ ਉਹਨਾਂ ਵਿੱਚ ਗੁਰੂ ਆਦਰਸ਼ ਨੇ ਭਰੀ ਸੀ, ਉਸਦਾ ਹੁਲਸਾਵ ਉਹਨਾਂ ਨੂੰ ਸੱਕੇ ਵੀਰ ਬਣਾ ਕੇ ਅਮਲੀ ਅਕਲਾਂ ਸਿਖਲਾਉਂਦਾ ਸੀ। ਉਸ ਵੇਲੇ ਬਾਣੀ ਦਾ ਪ੍ਰੇਮ ਸੀ, ਜੀਵਨ ਉੱਚੇ ਸਨ, ਪੰਥਕ ਪਿਆਰ ਅਤ ਦਾ ਸੀ, ਖੁਦਗਰਜ਼ੀ ਸਿੱਖਾਂ ਵਿੱਚ ਨਹੀਂ ਸੀ। ਪੰਥਕ ਕਮਾਂ ਤੋਂ ਆਪਾ ਵਾਰਦੇ ਸਨ। ਉਸ ਰਾਤ ਦਾ ਗੁਰਮਤਾ ਕੋਈ ਆਪੋ ਵਿੱਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ, ਨਾ ਨਿਜ ਪੇਟ ਪਾਲੂ ਪਰਮ ਹਿਤੈਸ਼ੀਆਂ ਦੀ ਕੁਰੜਾ ਵਾਲੀ ਲੜਾਈ ਸੀ, ਨਾ ਆਪਣੀ ਨਿਜ ਦੀ ਦੁਸ਼ਮਣੀ ਪਿੱਛੇ ਕਿਸੇ ਭਰਾ ਦਾ ਬੇੜਾ ਗਰਕ ਕਰਨ ਦਾ ਮਨਸੂਬਾ ਸੀ, ਨਾ ਕੋਈ ਫੂੰ ਫਾਂ ਅਤੇ ਦਿਖਾਵੇ ਦਾ ਜਲਸਾ ਸੀ। ਉਸ ਵੇਲੇ ਗੁਰਮਤਾ ਸੱਚੇ ਸਿੱਖਾਂ ਦੀ ਉਸ ਦਾਨਾਈ ਦੇ ਪੂਰਨਿਆਂ ਉੱਤੇ ਤੁਰਨ ਦਾ ਆਹਰ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਪੁੱਤਰਾਂ ਨੂੰ ਸਿਖਾ ਗਏ ਸਨ ਔਰ ਜਿਸ ਨੂੰ ਸ਼ੌਕ ਹੈ ਕਿ ਅੱਜ ਕੱਲ੍ਹ ਦੇ ਚੁਫੇਰ ਗੜੀਏ ਸਿੱਖ ਭੁਲਾ ਰਹੇ ਹਨ। ਉਸ ਵੇਲੇ ਦੇ ਸਿਰ ਪੰਥ ਦੀ ਆਉਣ ਵਾਲੀ ਦਸ਼ਾ ਦਾ ਸਾਰਾ ਨਿਰਭਰ ਸੀ, ਜੋ ਉਸ ਵੇਲੇ ਦੇ ਗੁਰਮਤੇ ਵਿੱਚ ਅੱਜ ਕੱਲ੍ਹ ਦੇ ਕਈ ਪਾਲਿਸੀਬਾਜ਼ ਅਕਲ ਦੇ ਮੱਠ ਸਿੱਖਾਂ ਵਰਗੇ ਸਿੰਘ ਹੁੰਦੇ ਤਾਂ ਪਤਾ ਨਹੀਂ ਕਿ ਸਿੱਖਾਂ ਦਾ ਭਵਿੱਖ ਕੀ ਹੁੰਦਾ। ਗੁਰੂ ਮਹਾਰਾਜ ਜੀ ਪੰਥ ਦੇ ਵਾਲੀ ਸਦਾ ਅੰਗ ਸੰਗ ਹਨ ਔਰ ਸੱਚੇ ਸਿੰਘਾਂ ਦੇ ਹਰ ਵੇਲੇ ਸਹਾਈ ਹਨ। ਗੱਲ ਕਾਦੀ ਗੁਰਮਤੇ ਦਾ ਸਿੱਟਾ ਇਹ ਨਿਕਲਿਆ, ਜੋ ਖਾਲਸੇ ਦਾ ਸਾਰਾ ਦਲ ਕਾਨੂਵਾਣ ਦੇ ਅਪਾਰ ਬੰਨ ਤੇ ਝੱਲਾਂ ਵਿੱਚ ਵੜ ਗਏ। ਰਸਦ ਪਾਣੀ ਜਿੰਨਾ ਕੁਛ ਇਕੱਠਾ ਹੋ ਸਕਿਆ ਨਾਲ ਅੰਦਰ ਲੈ ਗਏ। ਬਾਕੀ ਛੰਮ ਦਾ ਸ਼ਿਕਾਰ ਤੇ ਬੰਨ ਦਾ ਸ਼ਿਕਾਰ ਔਰ ਵੈਰੀ ਦਲ ਦੀ ਲੁੱਟਮਾਰ, ਇਹ ਖਾਲਸੇ ਦਾ ਮਹਿਕਮਾ ਕੰਮ ਸਰੇਟ ਸੀ। ਬੰਦੂਕ, ਤੀਰ, ਡਾਂਗਾ, ਨੇਜ਼ੇ, ਤਲਵਾਰ, ਇਹ ਹਥਿਆਰ ਸਨ। ਬੰਨ ਖਾਲਸੇ ਦਾ ਕਿਲਾ ਸੀ ਅਤੇ ਆਪੋ ਵਿੱਚ ਪ੍ਰੇਮ ਅਤੇ ਗੁਰੂ ਦਾ ਆਸਰਾ ਇਹ ਤਾਕਤ ਸੀ। ਲਖਪਤ ਸਭ ਪਾਸਿਓਂ ਸਿੱਖਾਂ ਨੂੰ ਧੱਕ ਰਿਹਾ ਸੀ। ਸਾਰੇ ਲੁਕੇਵੇਂ ਦੇ ਥਾਵਾਂ 'ਤੇ ਧੱਕੇ ਹੋਏ ਸਿੰਘ ਇੱਧਰ ਆ ਰਹੇ ਸਨ। ਇੱਧਰ ਉੱਧਰ ਲੁਕੇ ਛਿਪੇ ਸਾਰੇ ਇਕੱਠੇ ਹੋਏ। ਲਖਪਤ ਨੇ ਉੱਥੇ ਆ ਕੇ ਡੇਰਾ ਜਮਾਇਆ, ਪਰ ਬੰਨ ਅਜਿਹਾ ਸੀ ਕਿ ਵਿੱਚ ਲਖਪਤ ਦਾ ਜਾਣਾ ਕਠਿਨ ਸੀ। ਇਹ ਬੰਨ ਵੱਡਾ ਸੰਘਣਾ ਔਰ ਕੰਢਲੇ ਬਿਰਛਾਂ ਨਾਲ ਭਰਪੂਰ ਸੀ। ਇਸ ਦੇ ਰਸਤੇ ਸਿਵਾਏ ਗੁਰੂ ਦੇ ਸ਼ੇਰਾਂ ਦੇ ਹੋਰ ਕਿਸੇ ਨੂੰ ਮਾਲੂਮ ਨਹੀਂ ਸਨ। ਇਹ ਬੰਨ ਨਹੀਂ ਸੀ, ਖਾਲਸੇ ਦਾ ਲੋਹਮਈ ਕਿਲਾ ਸੀ ਜਿਸ ਵਿੱਚ ਲਖਪਤ ਦੀਆਂ ਤੋਪਾਂ ਬੇਅਰਥ ਸਨ। ਬਾਹਰ ਹੀ ਬੈਠਾ ਸਮੇਂ ਦੀ ਤਾੜ ਕਰਦਾ, ਪਰ ਉਲਟੀ ਪੈਂਦੀ। ਸਿੰਘ ਬਹਾਦਰ ਰਾਤ ਨੂੰ ਬੰਨ ਵਿੱਚ ਸ਼ੇਰਾਂ ਵਾਂਗ ਨਿਕਲਦੇ ਔਰ ਲਖਪਤ ਦੀ ਸੈਨਾ ਪਰ ਟੁੱਟ ਪੈਂਦੇ। ਹਜ਼ਾਰਾਂ ਦੇ ਆਹੂ ਲਾਉਂਦੇ, ਗੋਲੀ ਬਾਰੂਦ, ਹਥਿਆਰ, ਖਾਣਾ ਦਾਣਾ ਲੁੱਟਦੇ ਅਤੇ ਦਿਨ ਹੋਣ 'ਤੇ ਅੱਗੇ ਅੱਗੇ ਫਿਰ ਬੰਨ ਵਿੱਚ ਜਾ ਘੁਸਦੇ। ਸਾਮਾਨ ਘੱਟ ਸਨ, ਪਰ ਤਦ ਵੀ ਸੁੰਦਰੀ ਧਰਮ ਕੌਰ ਔਰ ਅੱਠ ਨੂੰ ਹੋਰ ਜਥਿਆਂ ਦੇ ਵੈਦ ਸਿੰਘ ਅਤੇ ਸੇਵਕ ਮੱਲਮ ਪੱਟੀ ਕਰਨ ਵਾਲੇ ਘਾਇਲ ਭਰਾਵਾਂ ਦੀ ਸੇਵਾ ਕਰਦੇ। ਸਿੱਖਾਂ ਦੇ ਚੁਪੇਲ ਅਤੇ ਰਾਤਾਂ ਦੇ ਕੀਤੇ ਹਮਲੇ ਅਜੇ ਅਚਨਚੇਤ ਹੁੰਦੇ ਔਰ ਅਜੇ ਜ਼ੋਰ ਦੇ ਪੈਂਦੇ ਕਿ ਦੁਸ਼ਮਣ ਦੰਗ ਰਹਿ ਜਾਂਦੇ। ਜਿਸ ਥਾਂ ਉਹ ਪਕਿਆਈ ਕਰਦੇ ਔਰ ਤਕੜੇ ਹੁੰਦੇ, ਉੱਧਰ ਸਿੱਖ ਨਜ਼ਰ ਵੀ ਨਾ ਕਰਦੇ, ਕਮਜ਼ੋਰ ਪਾਸੇ ਵੱਲ ਜਾ ਬਿਜਲੀ ਵਾਂਗ ਕੜਕਦੇ। ਬਿਜਲਾ ਸਿੰਘ ਔਰ ਕਈ ਸੂਈਏ ਦੁਸ਼ਮਣ ਦੇ ਦਲਾਂ ਵਿੱਚ ਭੇਸ ਵਟਾ ਕੇ ਜਾ ਨਿਕਲਦੇ, ਪਰ ਵੈਰੀਆਂ ਨੂੰ ਪਤਾ ਲੱਗਣ ਨਾ ਦਿੰਦੇ। ਇੱਕ ਦਿਨ ਇੱਕ ਸੂਈਆ ਫੜਿਆ ਗਿਆ। ਲਖਪਤ ਨੇ ਉਸਨੂੰ ਬ੍ਰਿਛ ਨਾਲ ਬਣਵਾ ਕੇ ਜੀਵਾਂ ਦਾ ਸੜਵਾ ਦਿੱਤਾ। ਉਸ ਰਾਤ ਭਾਈ ਬਿਜਲਾ ਸਿੰਘ ਇਕੱਲੇ ਨੇ ਖੂਬ ਬਦਲਾ ਲਿਆ। ਅੱਧੀ ਰਾਤ ਦੇ ਵੇਲੇ ਦਾਵ ਤਾੜ ਕੇ ਸਿਲੇਖਾਨੇ ਨੂੰ ਅੱਗ ਲਾਉਂਦਾ ਹੀ ਆਪ ਖਿਸਕ ਗਿਆ। ਉਸ ਅੱਗ ਨੇ ਬੜਾ ਨੁਕਸਾਨ ਕੀਤਾ, ਕਈ ਹਜ਼ਾਰ ਦਾ ਗੋਲਾ ਬਾਰੂਦ ਸੜ ਗਿਆ। ਆਪਣੇ ਸਿਲੇਖਾਨੇ ਦੇ ਫਟਣ ਨਾਲ ਆਪਣੇ ਲਸ਼ਕਰੀ ਵੀ ਬਹੁਤ ਮੋਏ ਅਤੇ ਫਟਣ ਹੋਏ। ਅਗਲੇ ਦਿਨ ਲੱਖੂ ਪਾਸ ਚਿੱਠੀ ਪੁੱਜੀ, ਸਿੱਖ ਪਰਜਾ ਦੇ ਸੁੱਖ ਲਈ ਲੜਦੇ ਹਨ, ਤੂੰ ਜ਼ਾਲਮ ਹੋ ਕੇ ਆਪਣਿਆਂ ਨੂੰ ਮਾਰਦਾ ਹੈ, ਸਾਈਂ ਦਾ ਭਾਉ ਕਰ। ਇਸ ਪ੍ਰਕਾਰ ਕੁਛ ਸਮਾਂ ਬੀਤਿਆ। ਲਖਪਤ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਔਰ ਖਰਚ ਵੀ ਬਹੁਤ ਉੱਠ ਗਿਆ, ਪਰ ਉੱਥੇ ਪਰਵਾਹ ਵੀ ਕੀ ਸੀ। ਪਾਤਸ਼ਾਹੀ ਖਜ਼ਾਨਾ ਉਸਦੀ ਪਿੱਠ ਪਿੱਛੇ ਸੀ। ਇੱਧਰ ਖਾਲਸੇ ਦਾ ਖਾਣਾ ਦਾਣਾ ਮੁੱਕ ਗਿਆ, ਛੰਭ ਦੇ ਜੰਤੂ ਵੀ ਮੁੱਕ ਗਏ ਅਤੇ ਜੰਗਲ ਵਿੱਚ ਸ਼ਿਕਾਰ ਵੀ ਨਾ ਹੋਣ ਲੱਭੇ। ਹਜ਼ਾਰਾਂ ਆਦਮੀ ਖਾਣ ਵਾਲੇ, ਸ਼ਿਕਾਰ ਕਿੱਥੋਂ ਵੱਧਦਾ ਜਾਏ। ਜੰਗਲ ਵਿੱਚ ਜੋ ਫਲ ਫੁੱਲ ਕੁਝ ਮਾੜਾ ਮੋਟਾ ਸੀ, ਸੋ ਵੀ ਫਤਿਹ ਗਜਾ ਗਿਆ। ਗੋਲੀ ਬਾਰੂਦ ਮੁੱਕ ਚੱਲਿਆ। ਉੱਧਰੋਂ ਲੱਖੂ ਦੀ ਸੈਨਾ ਵੀ ਰਾਤ ਨੂੰ ਚੁਕੰਨੀ ਰਹਿਣ ਲੱਗੀ। ਰਾਤ ਦੀ ਲੁੱਟਮਾਰ ਵਿੱਚ ਵੀ ਸਿੰਘਾਂ ਦੇ ਹੱਥ ਕੁਝ ਘੱਟ ਵਾਧੀ ਲੱਗਦਾ, ਰੁੱਤ ਵੀ ਕਰੜੀ ਹੋ ਗਈ। ਇਹ ਵੇਲਾ ਡਾਢੇ ਘਬਰਾ ਦਾ ਸੀ, ਪਰ ਦਿਲ ਨਾ ਹਾਰਨ ਵਾਲਾ ਖਾਲਸਾ ਗੁਰੂ 'ਤੇ ਆਸ ਰੱਖੀ ਜੜ੍ਹਾਂ 'ਤੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗਾ। ਇੱਕ ਦਿਨ ਰਾਤ ਨੂੰ ਗੁਰਮਤਾ ਹੋ ਰਿਹਾ ਸੀ ਕਿ ਭਾਈ ਵਿਨੋਦ ਸਿੰਘ ਸੂਈਆਂ ਆ ਪਹੁੰਚਿਆ। ਆਖਣ ਲੱਗਾ ਕਿ ਖਾਲਸਾ ਜੀ, ਗੁਰੂ ਮਹਾਰਾਜ ਥੰਮਾਂ ਵਿੱਚੋਂ ਬੋੜ ਪਏ ਹਨ। ਕਰੋੜਾ ਸਿੰਘ ਨੇ ਕਿਹਾ, ਸੁਣਾ ਕੀ ਕੂੰ? ਉਹ ਬੋਲਿਆ, ਤੁਹਾਡਾ ਮੋਦੀ ਪੁਕਰਿਆ ਹੈ, ਦੀਵਾਨ ਕੌੜਾ ਮੱਲ, ਉਸਨੇ ਖੁੱਲ੍ਹੇ ਗੱਫੇ ਕਾਲੇ ਹਨ। ਸ਼ਾਮ ਸਿੰਘ, ਕਿੱਥੇ ਹਨ? ਵਿਨੋਦ ਸਿੰਘ, ਲਓ ਮੈਂ ਸੁਣਾਉਂਦਾ ਹਾਂ। ਦੀਵਾਨ ਕੌੜਾ ਮੱਲ ਨੂੰ ਖਬਰਾਂ ਤਾਂ ਲਾਹੌਰ ਦੇ ਦਰਬਾਰ ਵਿੱਚੋਂ ਸਭ ਮਿਲਦੀਆਂ ਹਨ ਨਾ? ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ ਅਨੇਕਾਂ ਗੱਡੇ ਆਟੇ ਆਦਿਕ ਦੇ ਇੱਕ ਬਣੀਏ ਦੀ ਸੌਂਪਣਾ ਵਿੱਚ ਘੱਲੇ ਹਨ। ਬਾਣੀਆਂ ਕੰਡੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ। ਅੱਜ ਛੰਭੋ ਤੋਂ 2 ਮੀਲ ਪਰੇ ਉਤਰਿਆ ਪਿਆ ਹੈ। ਰਸਤੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੌਣ ਹੈ। ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ, ਬਈ ਇਹ ਬਹਾਦਰ ਆਦਮੀ ਵੀ ਡਾਢਾ ਪੱਕਾ ਮਿੱਤਰ ਹੈ, ਸਦਾ ਔਕੜ ਵੇਲੇ ਪੁਕੜਦਾ ਹੈ। ਖਾਲਸੇ ਦਾ ਵੱਡਾ ਹਿੱਤੂ ਹੈ ਔਰ ਵੈਰੀਆਂ ਦਾ ਇੱਡਾ ਅਹੁਦੇਦਾਰ ਹੋ ਕੇ ਫਿਰ ਸਾਡੇ ਨਾਲ ਪਿਆਰ ਇੰਨਾ ਹੈ ਕਿ ਜਿੰਦ ਜਾਨ ਹੋ ਜਾਵੇ। ਸ਼ੇਰ ਸਿੰਘ, ਉਹ ਆਦਮੀ ਵੱਡੀ ਦੂਰ ਦੀ ਸੋਚ ਵਾਲਾ ਲੱਗਦਾ ਹੈ। ਉਹ ਪੱਕ ਜਾਣਦਾ ਹੈ ਕਿ ਇੱਕ ਦਿਨ ਸਿੱਖਾਂ ਨੇ ਰਾਜ ਕਰਨਾ ਹੈ ਔਰ ਚਾਹੁੰਦਾ ਹੈ ਕਿ ਇਹ ਤਕੜੇ ਹੋ ਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ। ਸ਼ਾਮ ਸਿੰਘ, ਤੂੰ ਸਾਨੂੰ ਫਿਰ ਪੂਰਾ ਪਤਾ ਨਹੀਂ? ਕੌੜਾ ਮੱਲ ਗੁਰੂ ਕਾ ਸਿੱਖ ਹੈ, ਖਾਲਸਾ ਸਿੰਘ ਸਹਿਤਾਰੀ ਸਿੱਖ, ਜਿਸ ਬਾਣੇ ਵਿੱਚ ਰਹਿੰਦਾ ਹੈ ਇਸ ਵਿੱਚ ਰਹਿ ਕੇ ਹੀ ਪੰਥ ਨੂੰ ਔਖੇ ਵੇਲਿਆਂ 'ਤੇ ਪੁਕਰਦਾ ਹੈ, ਤਦੇ ਤਾਂ ਪੰਥ ਵਿੱਚ ਇਸ ਨੂੰ ਹੁਣ ਮਿੱਠਾ ਮਲ ਸੱਦੇ ਹਨ। ਆਪ ਸਿੰਘ ਹੈ, ਸਿੱਖਾਂ ਦਾ ਪੱਕਾ ਮਿੱਤਰ ਹੈ ਅਤੇ ਵਿਦੇਸ਼ੀ ਪਠਾਣਾ ਹਮਲਾਵਰਾਂ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦਾ। ਵਿਨੋਦ ਸਿੰਘ, ਮੈਂ ਤੁਹਾਨੂੰ ਉਸ ਦੀ ਬਹਾਦਰੀ ਦੀ ਨਵੀਂ ਇੱਕ ਗੱਲ ਸੁਣਾਵਾਂ। ਸ਼ਾਹਪੁਰ ਜਾਂ ਕਿਸ ਦੇ ਮੈਨੂੰ ਠੀਕ ਯਾਦ ਨਹੀਂ ਰਿਹਾ, ਨਾਜ਼ਮਪੁਰ 3 ਵੇਰ ਸਰਕਾਰ ਦੀ ਫੌਜ ਚੜ੍ਹਾਈ ਕਰਕੇ ਗਈ, 3 ਵੇਰ ਹਾਰ ਖਾ ਕੇ ਆਈ, 4 ਵੇਰ ਦੀਵਾਨ ਕੌੜਾਮਲ ਨੂੰ ਹੁਕਮ ਹੋਇਆ ਕਿ ਤੂੰ ਜਾ ਕੇ ਇਹ ਮੁਹਿੰਮ ਨੂੰ ਸਰ ਕਰ, ਸੋ ਇਹ ਫੌਜ ਲੈ ਕੇ ਸ਼ਹਿਰੋਂ 2 ਕੋਹ 'ਤੇ ਜਾ ਉਤਰਿਆ, ਡੇਰਾ ਕਰਕੇ ਆਪ ਫਕੀਰੀ ਭੇਸ ਕਰਕੇ ਸ਼ਹਿਰ ਨੂੰ ਤੁਰਿਆ। ਇੱਕ ਬਾਗ ਵਿੱਚ ਉੱਥੋਂ ਦਾ ਹਾਕਮ ਅਤੇ 2 ਹੋਰ ਆਦਮੀ ਸ਼ਤਰੰਜ ਖੇਡ ਰਹੇ ਸਨ। ਕੌੜਾਮਲ ਨੇ ਜਾ ਸਦਾ ਕੀਤੀ ਪਰ ਸ਼ਤਰੰਜ ਵਾਲਿਆਂ ਕਿਸੇ ਨਜ਼ਰ ਨਾ ਕੀਤੀ। ਪਲ ਕੋ ਖਲੋ ਕੇ ਅਚਾਨਕ ਪਲੰਘ 'ਤੇ ਚੜ੍ਹ ਗਿਆ, ਨਾਜ਼ਮ ਨੂੰ ਢਾ ਕੇ ਛਾਤੀ 'ਤੇ ਬੈਠ ਗਿਆ ਅਤੇ ਖੰਜਰ ਕੱਢ ਕੇ ਉਸਦੀ ਛਾਤੀ 'ਤੇ ਤਰ ਦਿੱਤਾ। ਸਭ ਜਣੇ ਹੱਕੇ ਬੱਕੇ ਹੋ ਗਏ। ਕੌੜਾਮਲ ਜੋਸ਼ ਨਾਲ ਬੋਲਿਆ, ਸੁਣੋ, ਜੇ ਕੋਈ ਮੇਰੇ ਉੱਤੇ ਵਾਰ ਕਰੇ ਤਾਂ ਮੈਂ ਨਾਜ਼ਮ ਨੂੰ ਪਹਿਲੇ ਮੁਕਾ ਲਊਂ, ਇਸ ਕਰਕੇ ਮੈਨੂੰ ਮਾਰਨਾ ਤੁਹਾਡਾ ਅਫਲ ਹੈ, ਸੋ ਪਹਿਲਾਂ ਮੇਰੀ ਗੱਲ ਸੁਣ ਲਓ। ਦੀਵਾਨ ਕੌੜਾਮਲ ਮੁਹਿੰਮ ਲੈ ਕੇ ਆਇਆ ਹੈ। ਨਾਜ਼ਮ ਦੇ ਦੀਵਾਨ ਨੇ ਕਿਹਾ, ਆਹੋ ਫਿਰ ਕੀ ਹੋਇਆ, 2 ਦੀ ਵਾਰਡ ਪਰ ਉਤਰਿਆ ਹੈ ਨਾ, ਕੱਲ੍ਹ ਦੰਦ ਖੱਟੇ ਕਰਕੇ ਕੱਢ ਦਿਆਂਗੇ। ਉਹ ਫਕੀਰ ਕੌੜਾਮਲ ਬੋਲਿਆ, ਹੁਣ ਗੱਲ ਇਹ ਹੈ ਕਿ ਜੇ ਤੁਸੀਂ ਮੈਨੂੰ ਹੱਥ ਵੀ ਲਾਇਆ ਤਾਂ ਇਸ ਦੀ ਛਾਤੀ ਵਿੱਚ ਖੰਜਰ ਮਾਰ ਦਿਆਂਗੇ। ਖੰਜਰ ਛਾਤੀ 'ਤੇ ਰੱਖਿਆ ਹੈ, ਜ਼ਰਾ ਕੋ ਅੱਗੇ ਹੀ ਕਰਨਾ ਹੈ ਨਾ, ਜੇ ਮੈਂ ਮਰ ਗਿਆ ਤਾਂ ਦੀਵਾਨ ਕੌੜਾਮਲ ਦੇ ਸਿਰ ਤੋਂ ਵਾਰਿਆ, ਮੇਰੇ ਵਰਗੇ ਸੈਂਕੜੇ ਉਸਦੇ ਬੂਹੇ 'ਤੇ ਰੁਲਦੇ ਹਨ। ਤੁਸੀਂ ਇਸ ਪਲੰਘ ਨੂੰ ਇੱਕ ਵਾਰੀ ਚੁੱਕ ਕੇ ਦੀਵਾਨ ਸਾਹਿਬ ਦੇ ਤੰਬੂ ਤੱਕ ਲੈ ਚਲੋ, ਉੱਥੇ ਦੀਵਾਨ ਨਾਲ 2 ਗੱਲਾਂ ਕਰ ਲਓ। ਬਸ ਮੈਂ ਕੁਝ ਨਹੀਂ ਮੰਗਦਾ, ਇਹ ਮੈਂ ਕੌਲ ਦਿੰਦਾ ਹਾਂ ਕਿ ਇਸ ਨੂੰ ਸਹੀ ਸਲਾਮਤ ਘਰ ਪੁੱਛਵਾ ਦਿਆਂਗਾ, ਉੱਥੇ ਵਾਲ ਵਿੰਗਾ ਨਹੀਂ ਹੋਵੇਗਾ। ਇਸ ਵੇਲੇ ਉਸਦਾ ਤੇਜ਼ਰ ਅਚਾਨਕੀ ਦੀ ਸੱਟ 'ਤੇ ਬਿਖੜਾ ਦਾਵ ਅਜਿਹਾ ਭਾਰੂ ਪਿਆ ਕਿ ਸਾਥੀਆਂ ਵਿੱਚੋਂ ਕਿਸੇ ਨੂੰ ਕੁਝ ਨਾ ਉੜੇ। ਅੱਕ ਕੇ ਪਲੰਘ ਲੈ ਤੁਰੇ, ਜਦ ਦੀਵਾਨ ਦੇ ਤੰਬੂਆਂ ਲਾਗੇ ਪਹੁੰਚੇ ਤਾਂ ਦੀਵਾਨ ਹੁਰੀ ਝੜ ਛਾਲ ਮਾਰ ਕੇ ਤੰਬੂ ਦੇ ਅੰਦਰ ਵੜ ਗਏ। ਭੇਸ ਵਟਾ ਕੇ, ਜਿਗਾ ਲਾ ਕੇ, ਬਿਲਕੁਲ ਠਾਠ ਬਦਲ ਅਗਵਾਈ ਕਰਨ ਨੂੰ ਬਾਹਰ ਆ ਗਏ ਅਤੇ ਨਾਜ਼ਮ ਨੂੰ ਬੜੇ ਅਦਬ ਨਾਲ ਤੰਬੂ ਦੇ ਅੰਦਰ ਲੈ ਗਏ। 4 ਚੁਫੇਰੇ ਸੈਨਾ ਨੇ ਘੇਰਾ ਪਹਿਲੇ ਹੀ ਕੱਤ ਲਿਆ ਸੀ। ਗੱਲ ਕੀ, ਦੀਵਾਨ ਜੀ ਦਾ ਮਿੱਠਾ ਬੋਲਣਾ ਅਤੇ ਰਾਜਨੀਤੀ ਦੀ ਵਿਚਾਰ ਐਸੀ ਪਈ ਕਿ ਹਾਕਮ ਨੇ ਲਾਹੌਰ ਦੀ ਤਾਬਿਆਦਾਰੀ ਮੰਨ ਲਈ ਔਰ ਇਕਰਾਰਨਾਮਾ ਲਿਖ ਕੇ ਟੱਕੇ ਭਰ ਦਿੱਤੇ। ਪਿੱਛੋਂ ਪੁੱਛਣ ਲੱਗਾ ਕਿ ਉਹ ਜਾਸੂਸ ਮੈਨੂੰ ਮਿਲਾਓ ਜੋ ਮੈਨੂੰ ਐਂ ਬੇਬਸ ਕਰਕੇ ਬਿਨਾਂ ਇੱਕ ਟੇਪਾ ਲਹੂ ਦਾ ਵੀਟੇ ਦੇ ਆਪ ਪਾਸ ਲੈ ਆਇਆ ਹੈ। ਮੈਂ 1 ਪਿੰਡ ਇਨਾਮ ਉਸ ਲਾਇਕ ਪੁਰਖ ਨੂੰ ਦਿਆਂਗਾ। ਪਰ ਦੀਵਾਨ ਨੇ ਸਿਰ ਫੇਰਿਆ ਕਿ ਉਹ ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਗੱਲ ਕੀ, ਉਹ ਮੁਹਿੰਮ ਸਿਰੇ ਚੜ੍ਹੀ, ਦੀਵਾਨ ਜੀ ਦੀ ਬੜੀ ਪਤ ਵਧੀ ਕਿ 1 ਬੂੰਦ ਲਹੂ ਦੀ ਵੀਟੇ ਬਿਨਾਂ ਫਤਿਹ ਕਰ ਆਇਆ। ਸ਼ਹੀਦ ਦੀਪ ਸਿੰਘ ਬੋਲਿਆ, ਇਹ ਕਾਰਨਾਮਾ ਭਾਰੀ ਰਾਜਨੀਤੀ ਅਤੇ ਤੇਜ਼ ਪ੍ਰਤਾਪ ਦਾ ਹੈ, ਲੱਖੂ ਮੂਰਖ ਵਿੱਚ ਇਹ ਸਿਫਤਾਂ ਨਹੀਂ ਹਨ, ਉਹ ਤੇਗੋ ਸ਼ਾਹ ਅਤੇ ਅੜਬ ਹੈ। ਵਿਨੋਦ ਸਿੰਘ, ਇਸ ਮੁਹਿੰਮੋਂ ਮੁੜ ਆਉਂਦੇ ਦੀਵਾਨ ਨੇ ਇੱਕ ਅਚਰਜ ਨਿਆਂ ਕੀਤਾ ਹੈ ਕਿ 1 ਜਠਾਣੀ ਪਾਸ ਮੈਂ ਅਤੇ 1 ਦਰਾਣੀ ਪਾਸ ਭੇਡ ਸੀ। ਜਠਾਣੀ ਤਾਂ ਬਿਜੁਕਤਣ ਸੀ, ਨਾ ਦੁੱਧ ਬਚਦਾ ਨਾ ਮੱਖਣ, ਅਤੇ ਦਰਾਣੀ ਨੇ ਭੇਡ ਦੇ ਦੁੱਧ ਵਿੱਚੋਂ ਮਣ ਕੱਚਾ ਮੱਖਣ ਜੋੜਿਆ। ਉਹ ਮੱਖਣ ਜਠਾਣੀ ਨੇ ਚੁਰਾ ਕੇ ਵਰਤ ਲਿਆ, ਜਾਂ ਦਰਾਣੀ ਨੂੰ ਪਤਾ ਲੱਗਾ ਤਾਂ ਲੜਾਈ ਹੋਈ। ਹੁੰਦੇ ਹੁੰਦੇ ਸਰਕਾਰੇ ਪਹੁੰਚੇ, ਹਾਕਮਾਂ ਪਾਸ ਗਏ, ਪਰ ਸਭ ਨੇ ਇਹੋ ਕਿਹਾ ਕਿ ਮੈਂ ਵਾਲੀ ਭੇਡ ਵਾਲੇ ਦੀ ਕਦ ਚੋਰੀ ਕਰ ਸਕਦੀ ਹੈ, ਔਰ ਭੇਡ ਅਤੇ ਮਣ ਮੱਖਣ। ਪਰ ਕਿਸੇ ਅਕਲ ਵਾਲੇ ਨੇ ਮੁਕੱਦਮੇ ਦੀ ਖੋਜ ਹੀ ਨਾ ਕੀਤੀ। ਜਾਂ 1 ਦਿਨ ਦੀਵਾਨ ਜੀ ਨੇ ਆਪਣੇ ਕਿਸੇ ਦੌਰੇ ਵਿੱਚ ਇਸ ਪਿੰਡ ਕੋਲ ਜਾ ਕੇ ਡੇਰਾ ਕੀਤਾ, ਤਦ ਸੱਚੀ ਦਰਾਣੀ ਅੱਗ ਲੱਗੇ ਮਨ ਨਾਲ ਦੀਵਾਨ ਪਾਸ ਨਿਆਂ ਕਰਾਉਣ ਆਈ। ਦੀਵਾਨ ਨੇ ਕਿਹਾ ਕਿ ਜਾਓ, ਪਹਿਲਾਂ ਲਾਗਲੇ ਛੱਪੜ ਵਿੱਚੋਂ 5 ਕੌਲ ਫੁੱਲ ਤੋੜ ਲਿਆਓ, ਔਰ 1 ਐਦੀਏ ਨੂੰ ਸਹਿਨਤ ਕਰਕੇ ਮਗਰ ਘੱਲਿਆ ਕਿ ਇਹਨਾਂ ਨੂੰ ਪੈਰ ਨਾ ਧੋਣ ਦੇਵੀਂ। ਜਾਂ ਦੋਵੇਂ ਮੁੜ ਕੇ ਆਈਆਂ ਤਾਂ 1-1 ਟਿੰਡ ਪਾਣੀ ਦੀ ਦਿਵਾ ਕੇ ਦੀਵਾਨ ਜੀ ਨੇ ਕਿਹਾ ਕਿ ਜਾਓ, ਪੈਰ ਧੋ ਕੇ ਹਾਜ਼ਰ ਹੋਵੋ। ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ ਦੀਵਾਨ ਜੀ ਨੇ ਦੋਹਾਂ ਦੇ ਪੈਰਾਂ ਵੱਲ ਗਊ ਨਾਲ ਤੱਕਿਆ ਅਤੇ ਹੁਕਮ ਦਿੱਤਾ ਕਿ ਭੇਡ ਵਾਲੀ ਸੱਚੀ ਹੈ ਅਤੇ ਮੈਂ ਵਾਲੀ ਝੂਠੀ ਹੈ। ਆਪ ਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ। ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇਡ ਵਾਲੀ ਸੱਚੀ ਹੈ, ਸੋ ਉਸ ਇਲਾਕੇ ਵਿੱਚ ਆਪ ਦੇ ਨਿਆਂ ਦੀ ਬੜੀ ਤਾਕ ਹੋਈ। ਦੀਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਆਂ ਇਸ ਤਰ੍ਹਾਂ ਕੀਤਾ ਕਿ ਭੇਡ ਵਾਲੀ ਦੇ ਪੈਰ ਬਿਲਕੁਲ ਸਾਫ਼ ਹੋ ਗਏ ਸਨ ਅਤੇ ਉਸਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿੱਚ ਅਜੇ ਪਾਣੀ ਬਾਕੀ ਸੀ ਅਤੇ ਮੈਂ ਵਾਲੀ ਦੀ ਟਿੰਡ ਅਜੇ ਖਾਲੀ ਸੀ। ਸਾਰਾ ਪਾਣੀ ਵਰਤ ਕੇ ਵੀ ਉਸਦੇ ਪੈਰਾਂ ਪਰ ਥਾਂ ਥਾਂ ਅਜੇ ਚਿੱਕੜ ਲੱਗਾ ਹੋਇਆ ਸੀ। ਬਲਵੰਤ ਸਿੰਘ, ਸੱਚੀ ਮੁੱਚੀ ਨਿਆਂ ਦੀ ਖੋਜ ਦਾ ਢੰਗ ਬੜਾ ਅਨੋਖਾ ਹੈ ਸੀ। ਹਾਂ ਸੱਚੀ। ਵਿਨੋਦ ਸਿੰਘ ਜੀ, ਇਹ ਦੱਸੋ ਕਿ ਉਹ ਰਸਦ ਪਾਣੀ ਹੁਣ ਸਾਡੇ ਪਾਸ ਆਵੇ ਕੀ ਕੁਰ? ਵਿਨੋਦ ਸਿੰਘ, ਮੈਂ ਅਤੇ ਬਿਜਲਾ ਸਿੰਘ ਇੱਕ ਹਥਕੰਡਾ ਕਰ ਆਏ ਹਾਂ। ਉਹ ਇਹ ਕਿ ਬਿਜਲਾ ਸਿੰਘ ਰਾਉਲ ਬਣ ਕੇ ਲੱਖੂ ਨੂੰ ਜਾ ਕੇ ਮਿਲਿਆ ਅਤੇ ਸੰਗਲੀ ਸੱਟ ਕੇ ਬੋਲਿਆ ਕਿ ਖਾਲਸਾ ਅੱਜ ਰਾਤੀ ਦੱਖਣ ਰੁੱਖ ਹੱਲਾ ਕਰੇਗਾ, ਔਰ ਅੱਧੀ ਰਾਤ ਨੂੰ ਲੱਖੂ ਨੇ ਅੱਜ ਸੈਨਾ ਦੱਖਣ ਰੁੱਖ ਇਕੱਠੀ ਕੀਤੀ ਹੈ, ਔਰ ਮੋਰਚੇ ਬਣ ਕੇ ਉਦਾਲੇ ਤੋਪਖਾਨਾ ਵੀ ਉਸਨੇ ਬੀੜਿਆ ਹੈ। ਉੱਤੋਂ ਰੁੱਖੋਂ ਸੈਨਾ ਖਿੱਚ ਕੇ ਹੇਠ ਨੂੰ ਵਧੇਰੇ ਇਕੱਠੀ ਕੀਤੀ ਗਈ ਹੈ, ਸੋ ਹੁਣ ਛੰਭ ਦੇ ਕੰਢੇ ਕੰਢੇ ਅੱਧ ਮੀਲ ਤੋਂ ਵਧੀਕ ਵਿੱਥ ਪੈ ਗਈ ਹੈ। ਜੇਕਰ ਖਾਲਸਾ ਹਿੰਮਤ ਕਰਕੇ ਅੰਨ ਦੇ ਬੋਰੇ ਬੋਰੀਆਂ ਹੱਥੋਂ ਹੱਥੀ ਚੁੱਕ ਲਿਆਵੇ ਤਾਂ ਸੋਜਲੇ ਤੋਂ ਅੱਗੇ ਬੰਨ ਵਿੱਚ ਸਭ ਕੁਝ ਅਪੜ ਪਊ, ਔਰ ਦਿਨ ਹੋਏ ਉਹ ਬਾਣੀਆਂ ਲੱਖੂ ਅੱਗੇ ਜਾ ਫਰਿਆਦ ਕਰੂ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ। ਇਕੁਰ ਦੀਵਾਨ ਕੌੜਾ ਮਲ ਤੇ ਕਿਸੇ ਨੂੰ ਸ਼ੱਕ ਨਾ ਪਊ। ਸਾਨੂੰ ਹੁਣ ਇਹ ਚਾਲ ਚੱਲਣੀ ਚਾਹੀਏ ਕਿ ਜਿਸ ਤੋਂ ਲੱਖੂ ਨੂੰ ਸ਼ੱਕ ਪੈ ਜਾਏ ਕਿ ਖਾਲਸੇ ਦਾ ਰੁੱਖ ਦੱਖਣ ਵੰਨੇ ਪੈ ਰਿਹਾ ਹੈ ਅਤੇ ਅੱਧੀ ਰਾਤ ਵੇਲੇ ਇੱਕ ਟੋਲਾ ਦੱਖਣ ਰੁੱਖ ਜਾ ਕੇ ਬੰਨ ਵਿੱਚੋਂ 10-5 ਬੁਛਾੜਾ ਗੋਲੀਆਂ ਦੀਆਂ ਦੇ ਕੇ ਪਿੱਛੇ ਅੜ ਜਾਵੇ। ਇੱਕ ਤਾਂ ਰਾਵਲ ਦਾ ਕਹਿਣਾ ਸੱਚ ਹੋ ਜਾਊ, ਦੂਜੇ ਲੱਖੂ ਦਾ ਗੋਲਾ ਬਾਰੂਦ ਵਿਅਰਥ ਜਾਊ, ਤੀਸਰੇ ਅੱਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅੱਗ ਲਾਉਣੀ ਹੈ ਜਿਸ ਵਿੱਚ ਮਤਾਬ ਰਹਿੰਦੇ ਹਨ, ਉਹ ਫਿਰ ਪਹਿਲੇ ਹੀ ਫੂਕੇ ਜਾਣਗੇ। ਜੁੱਧ ਵੇਲੇ ਹੋਊ ਹਨੇਰਾ ਕੋਪ, ਇਸ ਲਈ ਵੈਰੀ ਸੱਜਣ ਮਿੱਤਰ ਨਾ ਪਛਾਣ ਸਕਣਗੇ, ਅਰ ਕਈ ਉਸ ਵੇਲੇ ਆਪੋ ਵਿੱਚ ਕੱਟ ਮਰਨਗੇ। ਵਿਨੋਦ ਸਿੰਘ ਦੀ ਇਹ ਜੰਗ ਦੀ ਚਾਲ ਅਤੇ ਵਿਉਣ ਸਭ ਨੇ ਸਲਾਈ। ਇੱਕ ਟੋਲਾ ਤਾਂ ਦੱਖਣ ਰੁੱਖ ਜੰਗਲੋ ਜੰਗਲ ਤੁਰਿਆ। ਇਸ ਜਥੇ ਨੇ ਇਸ ਆੜ ਅਤੇ ਆੜ ਦੇ ਟਿਕਾਣੇ ਰਹਿ ਕੇ ਵਾੜ ਝਾੜੀ। ਸ਼ਤਰੂ ਜਾਗ ਹੀ ਰਹੇ ਸਨ। ਆ ਗਏ ਦਾ ਰੋਲਾ ਮਚ ਗਿਆ। ਇਹਨਾਂ ਨੇ ਕੁਝ ਚਿਰ ਚੁੱਪ ਰਹਿ ਕੇ ਫਿਰ ਇੱਕ ਸ਼ਨਕ ਬੰਦੂਕਾਂ ਦੀ ਛੱਡੀ ਅਤੇ ਉੱਧਰ ਦਾ ਮੱਠਾ ਹੁੰਦਾ ਰੋਲਾ ਫਿਰ ਚਮਕ ਪਿਆ। ਇਸ ਤਰ੍ਹਾਂ ਵੈਰੀਆਂ ਵਿੱਚ ਖਲਬਲੀ ਮਚਾਉਂਦੇ ਸਾਰਾ ਰੁੱਖ ਉਸ ਪਾਸੇ ਕਰੀ ਰੱਖਿਆ ਅਤੇ ਆਪ ਬਾਹਰ ਹੋ ਕੇ ਨਾ ਲੜੇ। ਉੱਧਰ ਅਨੇਕਾਂ ਸਿੰਘ ਸਨਦਬੱਧ ਹੋ ਛੱਬ ਦੇ ਕੰਢੇ ਕੰਢੇ ਵਹੀਰ ਪਾ ਰਾਤੋ ਰਾਤ ਖਾਣਾ ਦਾਣਾ ਲੈ ਕੇ ਆਪਣੇ ਬੰਨ ਰੂਪੀ ਘੁਰੇ ਵਿੱਚ ਜਾ ਵੜੇ। ਦਿਨ ਹੋਏ ਲੱਖੂ ਨੇ ਆਪਣੇ ਅਨੇਕਾਂ ਸਿਪਾਹੀ ਮੋਏ ਡਿੱਠੇ ਅਤੇ ਬਾਣੀਏ ਦੇ ਲੁੱਟੇ ਜਾਣ ਦਾ ਮੁਕੱਦਮਾ ਵੀ ਪੇਸ਼ ਹੋ ਗਿਆ। ਗੱਲ ਕੀ ਦੀਵਾਨ ਕੌੜਾ ਮਲ ਦੇ ਘੜੇ ਹੋਏ ਅੰਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਘੇ। ਹੁਣ ਫਿਰ ਲੰਗਰ ਮਸਤਾਨਾ ਹੋ ਗਿਆ। ਅਨੇਕਾਂ ਸਲਾਹਾਂ ਸੋਚਣ, ਰਾਤਾਂ ਫਿਕਰਾਂ ਦੇ ਬਾਨਣ ਨੂੰ ਬੰਨਣ ਦੀਆਂ ਜੁਗਤਾਂ ਸੋਚਦੀਆਂ ਬੀਤਣ, ਪਰੰਤੂ ਕੋਈ ਰਾਹ ਨਾ ਨਿਕਲੇ। ਹੁਣ ਲੱਖੂ ਨੇ ਜੰਗਲ ਕਟਵਾ ਲਏ, ਕਈ ਥਾਂ ਚੱਲ ਸਾੜੇ ਅਤੇ ਸੇਧਾਂ ਕਰ ਤੋਪਾਂ ਚਲਾਵੇ। ਭਾਈ ਰਤਨ ਸਿੰਘ ਜੀ ਭੰਗੂ ਕਰਤਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ, ਤਬੇ ਦੀਵਾਨ ਬਿਲਦਾਰ ਬੁਲਾਏ, ਵਿਕਟ ਠੇਰ ਤਾਂ ਰਾਹ ਬਨਵਾਏ, ਚੱਲ ਗਾੜੇ ਤੈਂ ਫੂਕ ਜਲਾਵੇ, ਸੇਧ ਤਰੇ ਤੁਰ ਤੋਪ ਚਲਾਵੇ। ਤਬ ਸਿੰਘਨ ਕੇ ਬਹੁਤ ਸਤਾਇਆ, ਖਾਣੇ ਨੂੰ ਕੁਛ ਹੱਥ ਨਾ ਆਇਆ, ਭੁੱਖੇ ਹੋਏ ਸਿੰਘ ਆਗੇ ਤੁਰੇ, ਚੱਲੋਂ ਬਾਰ ਸਿੰਘ ਨਿਕਰੇ। ਛੇਕੜ ਜੰਗ ਦੇ 2.5 ਫੁੱਟ ਸੋਚ ਕੇ ਖਾਲਸੇ ਨੇ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਹੁਣ ਲੜਦੇ ਭਿੜਦੇ ਨਿਕਲ ਚਲੀਏ। ਇਹ ਠਾਣ ਕੇ ਇੱਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉੱਪਰ ਨੂੰ ਟੁਰ ਪਿਆ, ਔਰ ਸੂਰਜ ਚੜ੍ਹਨ ਤੋਂ ਅੱਗੇ ਪਹਾੜਾਂ ਵੱਲ ਨਿਕਲ ਗਿਆ। ਲੱਖੂ ਨੇ ਵੀ ਇੱਧਰੋਂ ਸਿੱਖਾਂ ਦਾ ਪਿੱਛਾ ਨਾ ਛੱਡਿਆ ਅਤੇ ਉੱਧਰ ਪਹਾੜੀ ਰਾਜਿਆਂ ਨੂੰ ਟਾਕਰਾ ਕਰਨ ਲਈ ਲਿਖ ਘਾਲਿਆ। ਸਿੰਘ ਹੁਣ ਪਹਾੜਾਂ ਦੇ ਰੁੱਖ ਹੋ ਗਏ, ਕੋਈ ਝੱਲਾਂ ਵਿੱਚ ਉਰਾਰ, ਕੋਈ ਪਾਰ, ਓਟਾਂ ਲੈਂਦੇ ਰਾਵੀ ਦੇ ਕੰਢੇ ਜਾ ਪੁੱਜੇ। ਹੱਲਾ ਸ਼ੇਰੀ ਕਰਕੇ ਸਿੰਘ ਦਰਿਆਵੋਂ ਪਾਰ ਹੋ ਗਏ। ਪਾਰ ਸਿੰਘ ਅੱਗੇ ਵਧੀ ਜਾਣ, ਇੱਧਰ ਤੁਰਕ ਸੈਨਾ ਮਗਰੋਂ ਮਗਰ ਉਰਾਰ ਵਧੀ ਜਾਵੇ, ਸਿੰਘਾਂ ਨੂੰ ਡੇਰਾ ਨਾ ਕਰਨਾ ਮਿਲੇ, ਨਾ ਡੇਰੇ ਸਿੰਘ ਕਰਨਾ ਮਿਲੇ। ਕਹੂੰ ਰਤਾ ਕਹੂੰ ਦਿਨ ਹੂੰ ਚੱਲੇ, ਨੈ ਸਿੰਘ ਨਾ ਕਿਛ ਰਹੇ ਹੋ ਪੱਲੇ, ਭਾਰ ਬਰਦਾਰੀ ਬਿਨ ਕਿਆ ਚੱਲੇ, ਗੋਲੀ ਦਾਰੂ ਕਹੂੰ ਪਹੁੰਚੇ ਨਾਹੀਂ, ਕਾਸੋਂ ਸਿੰਘ ਸੋ ਕਰੇ ਲੜਾਈ, ਸ਼ਸਤਰ ਕਾਟਤ ਖੁੰਡ ਹੋਏ, ਰਾਤ ਦਿਵਸ ਸਿੰਘ ਨਾਹੀਂ ਸੋਏ, ਗਈ ਕਮਾਨ ਟੂਟ ਸੋ ਚਲਦੀ, ਤੀਰ ਮੁਕੇ ਫਿਰ ਮਿਲੇ ਨਾ ਭਗਤੀ। नेजे फलरे दुश्मन तन में, काड़ू लबे सो नाही बन में, बिन दाने पए कोड़े माड़े, बिन बस्तर तन धूप सो साड़े, आटा दाना नहीं क्या खावे, पानी बीते हाथ ना आवे, दोयरा अद्धी मौत मुसाफरी, सारी मौत सो भुख, ओए आए दो मिली, ऐ भयो खालसे दुख। हुण सिखां पहाड़ तक आए के अगे हिंदू हन, सानू सुख देणगे। बसौली वल नू तुर पए, कुछ सिंह बसौली पुजे, पंगू जी लिखदे हन, अगे बसौली बहु पर्वती जुड़े, सिंह ना समझी हम वल करें, कई सिंह जा तिन में रले, तब तिन तुरत सुदीने मार। इस तरह जो सिंह पड़ल कठुए वल गए सन, वो भी लुटे कुटे गए, जो बच्चे पछता के मुड़े, तो चार चफेरियों बला विच घिर गए। अगों तो पहाड़ी राजे राह रोक बैठे, पिछे एक लाम वलों लखू दी टिड्डी दल सेना, दूजे लांबे हुण जल भरी नदी, अपने पूरे बल वे ठाठा मार दी वह रही सी। इस वेले खालसे नू कुछ ना ओड़े के हुण की बंदोबस्त किया जाए, हल्ला करके सीधा पहाड़ियां दा एक मोर्चा तोड़िया। कुछ सिंघां ने यह हौसला किया कि पहाड़ां दे उपर चढ़ चलीए, पर पहाड़ अजिहे तिखे सन कि बहुत जने डिगे अर मोए, पर फिर भी अनेकां ने पैदल यह हिम्मत की थी ते जड़ां बूटियां नू फड़ फड़ के भारी बन्ना विच चढ़ गए। एक होर जथे ने हिम्मत करके फौज अगे की और नदी के किनारे पहुँच के घोड़े दरिया विच ठल दिते, पर मंदे भागां नू नदी इस वेले हड़ नाल उछल रही सी, वैण दे जोर नू घोड़े ना सहार के बहादुरां नू रोड़ ले चले। इस जतन विच सरदार गुरदयाल सिंह जे बहादुर जद डुब गए, तद किसी ने फिर दरिया दे ठिलण दा हौसला ना कीता। सारा दिन दुवली पहाड़े राजियां ते लखपतियां नाल युद्ध करदे रहे, दुश्मनां दियां तोपां अर गोले बारूद ने वड्डा नुकसान कीता। इन्हां वीरां पास युद्ध दा समान भी थुड़ चुका सी, केवल धर्म दी आन सी जो इस वेले इन्हां नूं दुतारी तलवारां दे मुकाबले विच डोलण नहीं दिंदा सी। जद हर घड़ी दल दा कंगा हुंदा डिठा ते वैरी दल दा जोर पै गया, तद जथेदारां ने खालसा नूं सलाह करके कहा, सब हटो पीछे, खालस जी बांध कर सब गोल, एक वार वट कसीस बिसवे बीस हल्ला बोल, बल तार असु वधाए के दल लखे तुरकी ताए, जो निकस जै है राम लै हैं मरे गुरपुर जाए। इस सलाह नूं मन के खालसे खंडाकार शकल विच कठा हो के इउं कहर दा हल्ला करके पिया कि तुरकी सेना दे सीने कंबा दिते। जिकर तोरियां दियां वेलां नाल भरपूर खेत विच दी मोर पत्तियां नूं चीरदे निकल जांदे हन, तिवें खालसे ने बोलबाला कीता, कहर ज्यों पपकार दिते उत सिंह परे दस मंस किदाई, सिंह शहीद चहें सब होमन, तुरक लरै ने जान बचाई, मार सथार करे तलवारन, खोज फिरे लखु दुष्ट के ताई, राखत सिंगन को गुरियों जिम दांतन पांद न जीब रहाई। इस बिद एक पारी कमसान मच गया, चंद जी को परिवार विखे हुंदा है, एक और सिंह वैरियां विच घिर गए, पर किस सुरवीरता नाल टाकरा कर दे रहे। जसा सिंह जथेदार दे पेट विच गोली लगी, पर की मजाल के हौसला हारे, हन्ने नाल पट नूं बन के जंग विच उसे तरह लड़दा रहा, मनो सट लगी नहीं। एक पासे फैजुल खान नामे 12,000 सरदार सिखां दे आहू ला रहा सी, सरदार कपूर सिंह ने तक के इस वल कमान दी शिस्त बद्धी। इस दशा नूं देख के एक तुरक तलवार तू के उस पर पिया, पर इस दुष्ट दे मनसूबे नूं सुंदरी ने ताड़ लिता सी, घोड़े नू अड्डी ला उसनू आन विच ही तलवार दे वार नाल कायल करके घोड़ियों थले मारिया। उधरों नवाब कपूर सिंह दी शिस्त ठीक बैठी, फैजल खां पार बोलिया, इस प्रकार जाना तोड़ तोड़ के लड़दियां भारत भूमि दे मुक्ति दातियां नू रात पै गई, यथा भयो कलुकारा पारा कहर कहारा, तै जूझेंगे हजारा सिंह तुरकन को काए के, या बित करत जंग लरत पिरत सिंह, मारत मरत बहुहूल हाल पाए के, दहूं दिस तुर्क पहाड़िये लरत जाए, मद दल सिंगन का चलियो तब ताए के, या बिद लरत गए लाग दोई, तीन को सूरज अबैयो छयो अंधकार आए के। जां रात हो गई, वैरियां दे दल ने विश्राम कीता, सिंह भी इक लांबे डेरे ला बैठे, रहे खए सिंह भुले पटके सब उथे बेले विच के जिथे सुखा सिंह जी पुज गए से कठे हो गए। पर हाय शो सारे रात दिन दा कठिन युद्ध जिस विच हजारा मारे गए। अणगिणत जख्मी होए पेटों भुखे दिन दे थके टुटे घाव चीसा मारदे हन जख्म तराटा खांदे हन फिर अजे अबदा सिरते है पर वाह अमृतधारी सिंह हाय दी आवाज नहीं निकलती। बाणियां दे पाठ ते वाहिगुरु शब्द दा उच्चारण हो रहा है। इस वेले सुंदरी धर्म कौर माई सदा बीरां धमो आदिक सारियां सिंगणियां फटे हुए भरावां दे कावां पुर तेल ते मलम दे फहे रख रख के पटियां बन रही हैं। हरेक सिंह एक दूजे की लोड़ पूरी करन दे यतन विच है। इत्थे एक पिंड नजरी पै गया इस पर हल्ला करके खालसे ने कुछ खादा पीता ते कुछ आराम कीता सी के सरदार श्याम सिंह ते जसा सिंह ने जो अजे घोड़ियां पर ही सन पंथ नू सलाह दिती कि सारे जख्म आकड़ जाणगे भुख दा दबाव निर्बल कर देऊ ते सवेरे वैरी सानू हाथों हाथ मुका देऊ लक बनो तां ऐस वेले तत्ते काव निकल चली। ए सलाह पका खालसे ने अधी रात वेले फिर चढ़ाई कीती। तुरकां दी सेना कुछ सू पा के मगर आई पर जो चल विच वड़िया सिंगा मार लिया ते जो चलों बाहर निकलिया उन्हां मार लिया। हुण खालसे ने मता पकाया कि हेठां नूं नठदे चलो पर वैरी नाल डट के लड़दे पैर पिछे पाई चलो। इस तरह खालसा दल चलां दी आड़ विच हेठां नूं वधदा दिन होण तों अगे अगे एक सिंगणे चल विखे तस गया ते जा विश्राम कीता। पर मगरों मगर लखपत इत्थे भी आ पहुंचा। पहलां तां चलदे बार डेरा कीता पर फिर एक डोल सोची वगारी लोग फड़ के अते देश दी रैयत लालच दे के कठी कीती ते बंदूकां ते सोले दे के चल विच वाड़ दिते कि तुसी सिंगां नूं लुट कुट लो ते मार दिओ। ओह बेले विच जा वड़े ते लगे तंग करन। हुण सुखा सिंह ने कहा कि भाई है तां इह मुलखिया पर शस्त्र लै के आ पिया है हुण अगों चुप कीती तां मारे जावांगे इन्हां नाल युद्ध रचाओ। सो एक तुलवा हल्ला जद बोलिया तां सब उठ भजे ते खेड़ा छुट गया। उन्हां दे शस्त्र ते घोड़े खालसे दे हाथ बहुत आए। अगे रामे दा इलाका आ गया वह खालसे दा वैरी सी सो दरिया टपना ही उस वेले दनाई सी। उत्थे फिर खालसे ने दंबां दे तुल्ले बना के उपराले कर करके दरिया टपया। दो चार घड़ियां पार ठहर के पिछलियां नूं नाल मेल लिया पर जो होर मगरों आए कई नदी विच रुड़े। हुण खालसा इस पार खुले देश विच आ गया पर अगे दरिया दी बरेती तप रही सी। दुखी खालसा मारू थले विच काबू आ गया। पिंडे नूं झुलसने वाली लू वगे पैरां नूं लूहण वाली रेत ठाठा मार दी दिसे। ब्रिछ बूटे दा मुश्क ना लब्भे सवार तां अगे तुरे जाण पैदलां दा बुरा हाल अर जिन्हां दियां जुत्तियां भी गवा चुकियां सन उन्हां लई तां मौत आ टुकी। कपड़े पाड़ पाड़ पैरां नूं बन्नण भरावां नाल कोई पैदल 10 कदम घोड़े ते चढ़े फिर दूसरा भरा चढ़े। इस तरह दुख आपो विच वणदे साढ़े जे नाशुकरियां नूं जुल्म तों छुड़ावण लई अपने शरीर पर कष्ट झल के बहादुर पर दुखां नाल पीड़ित सिंह रेतां थलां लंघण लगे। यथा पंथ प्रकाश फार फार कपरे तन केरे बादे निज निज पगन चुफेरे तैं भी जरों चरण अत गोरे चिल चिलाए सिंह आगे दौरे भुग तिखा कर भये लाचारी काम परे ऊपर ते पारी या बिद पाए मुसीबत केती दल सिंगन का लक्ष्यों बरेती। हुण सिंह दुख पोजदे माजे विच जा पड़े पर इत्थे आराम नहीं सन कर सकते क्योंकि लखपत दे मगर मगर आवण दा डर सी। सो सिंह दबी गए ब्यासा टप्पे फिर ताओ ताई सतलुज पार होके मालवे विच वड़ गए। हुण लखपत निराश होके लाहौर मुड़ गया पर पड़ोल तों कठुए आदि थावां तों बहुते सिंह थके टुटे जख्मी ते होर जो पकड़े गए लाहौर लै आया सी। इन्हां नूं इसने दिल्ली दरवाजे दे बार मरवा दिता। लखपत शहीद होए सिंघां दे सिरां दे कई गड्डे लाहौर लियाया सी जिन्हां नाल खूह भरे ते बुरज उसारे गए सन। उत्थे तद घोड़ मंडी सी हुण लंडा बाजार है ते शहीद गंज भी है। पंगू जी लिखदे हन पास नवाब गए थे सारे उनके सीसन बुरज उसारे। ਉੱਧਰ ਮਾਲਵੇ ਅੱਪੜ ਕੇ ਖਾਲਸੇ ਦੇ ਜਥੇ ਅੱਡ ਅੱਡ ਪਿੰਡੀ ਖਿੰਡ ਗਏ। ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਤ ਭਰਾਵਾਂ ਦੀ ਵੱਡੀ ਆਗਤ ਭਾਗਤ ਕੀਤੀ। ਜ਼ਖਮੀਆਂ ਦੇ ਇਲਾਜ ਹੋਣ ਲੱਗੇ, ਦੁਰਬਲਾਂ ਦੀ ਪਾਲਣਾ ਹੋਣ ਲੱਗੀ। ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸਨੂੰ ਜਰਜਰਾ ਕੀਤਾ ਗਿਆ ਸੀ, ਉਹਨਾਂ ਮਾਲਵੇ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਕੇ ਉਹਨਾਂ ਨੂੰ ਫਿਰ ਬਲੀ ਕਰ ਦਿੱਤਾ। ਫੂਲ ਮਹਾਰਾਜ ਦੇ ਇਲਾਕੇ ਵਿੱਚ ਸਰਦਾਰ ਸ਼ਾਮ ਸਿੰਘ ਦਾ ਜਥਾ ਉਤਰਿਆ। ਕਪੂਰ ਸਿੰਘ ਦਾ ਵਿਜੋਕੇ ਜੱਸਾ ਸਿੰਘ ਨੇ ਜੈਤੋ ਕੇ ਡੇਰਾ ਕਰਕੇ ਇਲਾਜ ਕਰਾਇਆ ਅਤੇ 5 ਕੁ ਮਹੀਨਿਆਂ ਵਿੱਚ ਟੰਗ ਵੱਲ ਹੋ ਗਈ। ਜੋ ਸਿੰਘ ਪਹਾੜੀ ਚੜ੍ਹ ਗਏ, ਭੇਸ ਵਟਾ ਵਟਾ ਕੇ ਅਤੇ ਖਾਲਸੇ ਨੂੰ ਆ ਮਿਲੇ। ਸਿੰਘ ਸਮਾਂ ਪਾ ਕੇ ਫਿਰ ਤਿਆਰ ਬਰ ਤਿਆਰ ਹੋ ਗਏ। ਇਹ ਸਮਾਚਾਰ ਜੇਠ ਸੰਮਤ 1803 ਬਿਕਰਮੀ ਵਿਖੇ ਹੋਏ ਸਨ ਔਰ ਇਹ ਯੁੱਧ ਛੋਟੇ ਘੱਲੂਘਾਰੇ ਦੇ ਨਾਮ 'ਤੇ ਪ੍ਰਸਿੱਧ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।